ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਾਕਤ ਸਿਉਂ ਕਰ ਉਲਟੀ ਰੇ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ ਬਾਜੋ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੁਕਾਈ। ਸ੍ਰਿਸ਼ਟੀ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਦੇ ਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ। ਸ੍ਰਿਸ਼ਟੀ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਦੇ ਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ। ਇਸ ਜਲ ਦੇ ਬਲ ਦੇ ਸੰਸਾਰ ਅੰਦਰ ਇਲਾਹੀ ਰਾਗ ਦੁਆਰਾ ਰੱਬੀ ਬਾਣੀ ਗਾ ਕੇ ਮਿਹਰ ਅਤੇ ਠੰਡ ਦਾ ਵੀ ਮੀਂਹ ਵਰਸਾਇਆ ਅਤੇ ਤਪਦੀ ਸੜਦੀ ਸ੍ਰਿਸ਼ਟੀ ਨੂੰ ਸ਼ੀਤਲਤਾ ਬਖਸ਼ੀ। ਇਹ ਗੁਰਬਾਬੇ ਦੀ ਮਿੱਠੀ ਮਿਹਰ ਅਤੇ ਮਹਾਨ ਇਲਾਹੀ ਕਰਾਮਾਤ ਸੀ ਜੋ ਸੰਸਾਰ ਅੰਦਰ ਉਲਟੀ ਗੰਗਾ ਵਗਾ ਧਰਤੀ ਦੀ ਤਪਸ਼ ਨੂੰ ਠਾਰਿਆ ਅਤੇ ਸੁੱਕੇ ਸੜੇ ਹਿਰਦਿਆਂ ਨੂੰ ਸ਼ੀਤਲ ਅਤੇ ਪ੍ਰਫੁੱਲਿਤ ਕੀਤਾ। ਗੁਰਬਾਬੇ ਪਾਸ ਉਹ ਕਿਹੜੀ ਕਰਾਮਾਤ ਸੀ ਜਿਸ ਰਾਹੀਂ ਕਲਯੁਗ ਅੰਦਰ ਸਤਯੁਗ ਦਾ ਵਰਤਾਰਾ ਹੋਇਆ। ਇਹ ਸ਼੍ਰੀ ਗੁਰੂ ਗਰੀਬ ਨਿਵਾਜ ਰਾਹੀਂ ਉਚਾਰੀ ਤੁਰਕੀ ਬਾਣੀ ਸੀ ਜਿਸ ਨੇ ਰਾਕਸ਼ਸਾਂ ਨੂੰ ਦੇਵਤਿਆਂ ਅਤੇ ਚੋਰਾਂ ਅਤੇ ਠੱਗਾਂ ਨੂੰ ਸਾਧੂਆਂ ਵਿੱਚ ਬਦਲ ਕੇ ਰੱਖ ਦਿੱਤਾ। ਸੰਸਾਰੀ ਜੀਵ ਕਰਮਬੱਧ ਹੈ, ਆਤਮਕ ਅਨੁਭਵੀ ਗਿਆਨ ਨਾ ਹੋਣ ਕਰਕੇ ਸਾਰੇ ਜੀਵ ਬਗੈਰ ਕਿਸੇ ਸਹੀ ਦੈਵੀ ਸੇਧ ਦੇ ਅੰਨੇ ਵਾਹ ਮਾਇਆ ਦੇ ਬਿਖਮ ਅਸਗਾਹ ਅੰਦਰ ਗੋਤੇ ਖਾ ਰਹੇ ਹਨ। ਸ੍ਰਿਸ਼ਟੀ ਝੂਠੇ ਧੰਦਿਆਂ ਵਿੱਚ ਪਲਚ ਪਲਚ ਕੇ ਅਮੋਲਕ ਜੀਵਨ ਬਰਬਾਦ ਕਰੀ ਜਾ ਰਹੀ ਹੈ ਅਤੇ ਇਸ ਭਵ ਸਾਗਰ ਅੰਦਰ ਕਿਛ ਨਾ ਬੂਝੇ ਕਿਛ ਨਾ ਸੂਝੇ ਵਾਲਾ ਦੁਖੀ ਜੀਵਨ ਬਤੀਤ ਕਰ ਰਹੀ ਹੈ। ਗੁਰਬਾਬੇ ਨੇ ਸੰਸਾਰ ਦੀ ਇਸ ਤਰਸਯੋਗ ਅਧੋਗਤੀ ਦੀ ਸਹੀ ਤਸਵੀਰ ਇਉਂ ਖਿੱਚੀ ਹੈ। ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ ਅੰਧੇ ਕਾ ਨਾਉ ਪਾਰਖੂ ਕੱਲੀ ਕਾਲ ਵਿਡਾਣੇ ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ ਜੀਵਤ ਕੋ ਮੂਆ ਕਹੇ ਮੂਏ ਨਹੀਂ ਰੋਤਾ ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ ਪਰਕੀ ਕੋ ਆਪਣੀ ਕਹੇ ਆਪਣੋ ਨਹੀਂ ਪਾਇਆ ਮੀਠੇ ਕੋ ਕੜਵਾ ਕਹੇ ਕੜੂਏ ਕੋ ਮੀਠਾ ਰਾਤੇ ਕੀ ਨਿੰਦਾ ਕਰੇ ਐਸਾ ਕਲਮੇ ਡੀਠਾ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦੀਸੈ ਪੋਖਰ ਨੀਰ ਬਿਰੋਲੀਐ ਮਾਖਨ ਨਹੀਂ ਰੀਸੈ ਕਾਚ ਬਿਹਾਜਨ ਕੰਚਨ ਛਾਡਨ ਬੈਰੀ ਸੰਗ ਹੇਤ ਸਾਜਨ ਤਿਆਗ ਖਰੇ ਹੋਵਨ ਕੌਰਾ ਅਨਹੋਵਨ ਮੀਠਾ ਬਿਖਿਆ ਮੈਂ ਲਪਟਾਏ ਜਰੇ। ਅਸੀਂ ਇਸ ਮਾਇਕੀ ਸੰਸਾਰ ਵਿੱਚ ਜਨਮ ਲਿਆ ਹੈ ਇਸ ਲਈ ਇਸ ਦੀ ਪਾਹ ਅਤੇ ਰੰਗਤ ਤੋਂ ਬਚਣਾ ਅਸੰਭਵ ਹੈ। ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਸ ਪੰਕਤੀ ਅਨੁਸਾਰ ਸੰਕੇਤ ਮਿਲਦਾ ਹੈ ਕਿ ਮਾਤਾ ਦੇ ਉਦਰ ਵਿੱਚ ਜੀਵ ਅੰਦਰ ਕੋਈ ਜੀਵਨ ਰੌਂ ਚੱਲ ਰਹੀ ਸੀ। ਉਹ ਸੀ ਨਿਰੰਕਾਰੀ ਦੇਸ਼ ਦੀ ਲਗਨ ਇਲਾਹੀ ਲਿਵ। ਹਾਂਜੀ, ਮਾਤਾ ਦੇ ਉਦਰ ਵਿੱਚ ਕੋਈ ਜੀਵਨ ਰੌਂ ਚੱਲ ਰਹੀ ਸੀ। ਉਹ ਸੀ ਨਿਰੰਕਾਰੀ ਦੇਸ਼ ਦੀ ਲਗਨ ਇਲਾਹੀ ਲਿਵ। ਪਰੰਤੂ ਜਨਮ ਲੈਂਦੇ ਸਾਰ ਹੀ ਉਹ ਜੀਵਨ ਰੌਂ ਬਦਲ ਗਈ ਅਤੇ ਮਾਇਕੀ ਮੰਡਲ ਵਿੱਚ ਪ੍ਰਵੇਸ਼ ਕਰਦਿਆਂ ਹੀ ਮਾਇਆ ਨੇ ਅਸਰ ਪਾਉਣਾ ਆਰੰਭ ਕਰ ਦਿੱਤਾ। ਜਦ ਜੀਵ ਨੂੰ ਮਾਇਆ ਦੀ ਪਾਹ ਜਾਂ ਪਿਉਂਦ ਚੜ੍ਹ ਜਾਂਦੀ ਹੈ ਤਾਂ ਉਸ ਵਿੱਚ ਮਾਇਕੀ ਮੰਡਲ ਦੇ ਸਾਰੇ ਔਗਣ ਪ੍ਰਵੇਸ਼ ਹੋ ਜਾਂਦੇ ਹਨ। ਜਿਉਂ ਜਿਉਂ ਇਹ ਮਾਇਆ ਦੀ ਰੰਗਤ ਗਾੜੀ ਹੁੰਦੀ ਜਾਂਦੀ ਹੈ ਤਿਉਂ ਤਿਉਂ ਆਪਣੇ ਅਸਲੇ ਅਥਵਾ ਆਤਮ ਮੰਡਲ ਨੂੰ ਭੁੱਲਦਾ ਉਸ ਤੋਂ ਬੇਮੁਖ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਜੀਵ ਮਾਇਆ ਵਿੱਚ ਖਚਤ ਹੁੰਦਾ ਜਾਂਦਾ ਹੈ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਸਾਡਾ ਹੁਣ ਦਾ ਮਾਇਕੀ ਜੀਵਨ ਵੇਗ ਸਾਨੂੰ ਦੁੱਖਾਂ ਦੇ ਅਸਗਾਹ ਸਮੁੰਦਰ ਵੱਲ ਲੈ ਜਾ ਰਿਹਾ ਹੈ ਅਤੇ ਅਸੀਂ ਦੁੱਖਾਂ ਦੇ ਸਾਗਰ ਵਿੱਚ ਅੰਨੇ ਵਾਹ ਰੁੜੇ ਜਾ ਰਹੇ ਹਾਂ। ਗੁਰਬਾਬੇ ਨੇ ਸੰਸਾਰ ਦੀ ਐਸੀ ਤਰਸਯੋਗ ਅਧੋਗਤੀ ਨੂੰ ਅਨੁਭਵ ਕਰਕੇ ਸੰਸਾਰ ਨੂੰ ਗੁਰਬਾਣੀ ਦੁਆਰਾ ਸਹੀ ਆਤਮਕ ਸੇਧ ਦਿੱਤੀ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਭਉ ਜਲ ਬਿਖਮਸ ਗਾਹ, ਗੁਰ ਸ਼ਬਦੀ ਪਾਹਰ ਪਾਹੇ। ਉਪਰੋਕਤ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਆਪਣੇ ਜੀਵਨ ਦਾ ਰੁੱਖ ਮੋੜੇ ਬਿਨਾਂ ਅਸੀਂ ਕਦਾਚਿਤ ਦੁੱਖਾਂ ਤੋਂ ਬਚ ਨਹੀਂ ਸਕਾਂਗੇ ਅਤੇ ਨਾ ਹੀ ਕਦੇ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਸਕੇਗੀ। ਜਿਉਂ ਜਿਉਂ ਸਤਸੰਗ ਅਤੇ ਸਿਮਰਨ ਦੁਆਰਾ ਸਾਡੇ ਨਿੱਤ ਦੇ ਜੀਵਨ ਦਾ ਰੁੱਖ ਬਦਲੇਗਾ, ਤਿਉਂ ਤਿਉਂ ਸਾਡੇ ਮਨ ਬਚ ਕਰਮਾਂ ਵਿੱਚ ਤਬਦੀਲੀ ਆਉਂਦੀ ਜਾਏਗੀ। ਇੱਥੋਂ ਤੱਕ ਕਿ ਸਾਡਾ ਮੈਂ ਮੇਰੀ ਵਾਲਾ ਆਪਾ ਭਾਵ ਬਿਲਕੁਲ ਖਤਮ ਹੋ ਜਾਏਗਾ। ਗੁਰ ਫਰਮਾਨ ਹੈ, ਉਲਟ ਪਈ ਜੀਵਤ ਮਰ ਜਾਗਿਆ, ਸ਼ਬਦ ਰਵੇ ਮਨ ਹਰ ਸਿਉਂ ਲਾਗਿਆ। ਜੀਵਤ ਭਾਵ ਤੋਂ ਮਰ ਕੇ ਜੀਵ ਨੂੰ ਜਾਗਰਤੀ ਪ੍ਰਾਪਤ ਹੁੰਦੀ ਹੈ ਅਤੇ ਸ਼ਬਦ ਵਿੱਚ ਰੱਤੇ ਜਾਣ 'ਤੇ ਉਲਟੀ ਖੇਲ ਵਰਤਦੀ ਹੈ। ਇਸ ਸੰਬੰਧੀ ਭਗਤ ਕਬੀਰ ਸਾਹਿਬ ਦਾ ਫਰਮਾਨ ਹੈ, ਜਬ ਤੇ ਉਲਟ ਪਏ ਹੈ ਰਾਮ, ਦੁੱਖ ਬਿਨਸੇ ਸੁਖ ਕੀਓ ਬਿਸਰਾਮ। ਅਬ ਮਨ ਉਲਟ ਸਨਾਤਨ ਹੁਆ, ਤਬ ਜਾਣਿਆ ਜਬ ਜੀਵਤ ਮੂਆ। ਸਤਸੰਗ ਵਿੱਚ ਦਮ ਬਦਮ ਗੁਰ ਸ਼ਬਦ ਦੀ ਅਤੁੱਟ ਕਮਾਈ ਦੁਆਰਾ ਜੀਵ ਦਾ ਸੁਭਾਅ ਅਤੇ ਵਰਤਾਰਾ ਹੀ ਉਲਟ ਹੋ ਜਾਂਦਾ ਹੈ। ਸਤਿਗੁਰ ਦੀ ਕਿਰਪਾ ਦੁਆਰਾ ਜਦੋਂ ਸਤ ਚਿਤ ਆਨੰਦ ਗੋਬਿੰਦ ਜੀ ਨਾਲ ਜੀਵ ਦਾ ਅੰਤਰ ਆਤਮੇ ਸੰਪਰਕ ਹੁੰਦਾ ਹੈ ਤਾਂ ਸ਼ਾਂਤੀ ਹੀ ਸ਼ਾਂਤੀ, ਠੰਡ ਹੀ ਠੰਡ ਵਰਤ ਜਾਂਦੀ ਹੈ ਅਤੇ ਅਕਹਿ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਜੀਵ ਦਾ ਬਾਹਰਲਾ ਵਰਤਾਰਾ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਵਾਲਾ ਹੋ ਜਾਂਦਾ ਹੈ। ਪਹਿਲੋ ਪਹਿਲੇ ਅਵਸਥਾ ਸਦੀਵੀ ਨਹੀਂ ਰਹਿੰਦੀ, ਪਰ ਜਿਉਂ ਜਿਉਂ ਗੁਰ ਸ਼ਬਦ ਵਿੱਚ ਮਨ ਲੀਨ ਹੁੰਦਾ ਜਾਂਦਾ ਹੈ ਤਿਉਂ ਤਿਉਂ ਸਦੀਵੀ ਦ੍ਰਿੜ ਅਵਸਥਾ ਪ੍ਰਾਪਤ ਹੁੰਦੀ ਜਾਂਦੀ ਹੈ ਅਤੇ ਜੀਵ ਸਹਿਜ ਸੁੱਖ ਵਿੱਚ ਟਿਕਿਆ ਹੋਇਆ ਕਿਸੇ ਉਮਾਹ ਉਤਸ਼ਾਹ ਅਤੇ ਚੜ੍ਹਦੀ ਕਲਾ ਵਿੱਚ ਵਿਚਰਦਾ ਹੈ। ਫਿਰ ਤੁਰਦੇ ਫਿਰਦੇ ਬਹਿੰਦੇ ਉੱਠਦੇ ਸਹਿਜ ਆਨੰਦ ਬਣਿਆ ਰਹਿੰਦਾ ਹੈ, ਜਿਵੇਂ ਗੁਰਵਾਕ ਹੈ ਸ਼ਾਇਰ, ਸਪਤ ਭਰੇ ਜਲ ਨਿਰਮਲ, ਉਲਟੀ ਨਾਵ ਤਰਾਵੈ ਬਾਹਰ ਜਾਤੋ ਠਾਕ ਰਹਾਵੈ ਗੁਰਮੁਖ ਸਹਿਜ ਸਮਾਵੈ। ਇਸ ਤਰ੍ਹਾਂ ਆਨੰਦ ਦੀ ਪ੍ਰਾਪਤੀ ਰੋਮ ਰੋਮ ਅੰਦਰ ਮਹਿਸੂਸ ਹੁੰਦੀ ਰਹਿੰਦੀ ਹੈ। ਆਪਣਾ ਆਪਾ ਮਿੱਠਾ ਮਿੱਠਾ, ਸੋਹਣਾ ਸੋਹਣਾ, ਠੰਡਾ ਠੰਡਾ, ਹਲਕਾ ਹਲਕਾ, ਪਿਆਰਾ ਪਿਆਰਾ, ਨਿੱਘਾ ਨਿੱਘਾ, ਖਿੜਿਆ ਖਿੜਿਆ ਮਹਿਸੂਸ ਹੁੰਦਾ ਹੈ। ਇੱਥੋਂ ਤੱਕ ਕਿ ਆਪਾ ਪਾਉ ਬਿਲਕੁਲ ਖਤਮ ਹੋ ਜਾਂਦਾ ਹੈ ਅਤੇ ਤੂੰ ਤੂੰ ਕਰਤਾ ਤੂੰ ਹੁਆ ਦੀ ਅਵਸਥਾ ਵਾਪਰਦੀ ਹੈ। ਸਭ ਚਿੰਤਾ ਝੋਰੇ ਦੂਰ ਹੋ ਕੇ ਅਕਹਿ ਸੁੱਖ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਗੁਰ ਪੰਚਮ ਪਾਤਸ਼ਾਹ ਜੀ ਦਾ ਫਰਮਾਨ ਹੈ, ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ, ਸਹਿਜ ਸੈਨ ਅਰ ਸੁਖਮਨ ਨਾਰੀ ਊਦ ਕਮਲ ਬਿਗਸਿਆ। ਦੇਖੋ ਅਚਰਜ ਪਿਆ, ਜਿਸ ਠਾਕੁਰ ਕੋ ਸੁਨਤ ਅਗਾਦ ਬੋਧ, ਸੋ ਹਿਰਦੈ ਗੁਰ ਦਇਆ ਰਹਾਓ। ਜੋਤ ਦੂਤ ਮੋਹਿ ਬਹੁਤ ਸੰਤਾਵਤ, ਤੇ ਭਿਆਨਕ ਪਿਆ ਕਰੈ ਬੇਨਤੀ ਰਾਖ ਠਾਕਰ ਤੇ, ਹਮ ਤੇਰੀ ਸ਼ਰਨਿਆ। ਅਸੀਂ ਸੰਸਾਰ ਦੇ ਵਰਤ ਵਰਤਾਰੇ ਵੱਲ ਨਿਗਾਹ ਮਾਰੀਏ ਤਾਂ ਨਿੱਤ ਦੇ ਜੀਵਨ ਤੋਂ ਇਹ ਗੱਲਾਂ ਉੱਭਰ ਕੇ ਸਾਹਮਣੇ ਆਉਣਗੀਆਂ ਕਿ ਸੰਸਾਰ ਵਿੱਚ ਲੈ ਕੇ ਖੁਸ਼ ਹੋਣ ਵਾਲੇ ਸਾਰੇ, ਪਰ ਹੱਥੋਂ ਦੇ ਕੇ ਭਲਾ ਮਨਾਵੇ ਵਾਲਾ ਕੋਈ ਵਿਰਲਾ, ਕਥਨੀ ਵਾਲੇ ਗਿਆਨੀ ਸਾਰੇ ਪਰ ਕਮਾਉਣ ਵਾਲਾ ਕੋਈ ਵਿਰਲਾ, ਖਾਣ ਵਾਲੇ ਸਾਰੇ ਪਰ ਖਵਾਉਣ ਵਾਲਾ ਕੋਈ ਵਿਰਲਾ, ਪਰ ਔਗਣ ਤੱਕਣ ਵਾਲੇ ਸਾਰੇ ਪਰ ਆਪਣੇ ਔਗਣਾਂ ਵੱਲ ਨਿਗਾਹ ਮਾਰਨ ਵਾਲਾ ਕੋਈ ਵਿਰਲਾ। ਆਪਣੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ, ਲੋਕਾਂ ਦੇ ਔਗਣ ਦੀ ਚਰਚਾ ਕਰਨ ਵਾਲੇ ਸਾਰੇ ਪਰ ਦੇਖ ਕੇ ਅਣਡਿੱਠ ਅਤੇ ਸੁਣ ਕੇ ਅਣਸੁਣਾ ਕਰਨ ਵਾਲਾ ਕੋਈ ਵਿਰਲਾ। ਸਾਂਝ ਕਰੀ ਜੈ ਗੁਣੇ ਕੇਰੀ, ਛੋੜ ਔਗਣ ਚੱਲੀਏ ਕੌੜਾ ਅਤੇ ਫਿੱਕਾ ਬੋਲਣ ਵਾਲੇ ਸਾਰੇ, ਮਿੱਠਾ ਬੋਲਣ ਵਾਲਾ ਕੋਈ ਵਿਰਲਾ। ਨਿੰਦਾ ਕਰਨ ਵਾਲੇ ਸਾਰੇ ਪਰ ਆਪਣੀ ਨਿੰਦਾ ਸੁਣ ਕੇ ਖੁਸ਼ ਹੋਣ ਵਾਲਾ ਕੋਈ ਵਿਰਲਾ। ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਬੁਰਾ ਕਰਨ ਵਾਲੇ ਬਹੁਤ ਪਰ ਬੁਰੇ ਨਾਲ ਭਲਾ ਕਰਨ ਵਾਲਾ ਕੋਈ ਵਿਰਲਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਲੋਕਾਂ ਨਾਲ ਰੋਸੇ ਗਿਲੇ ਕਰਨ ਵਾਲੇ ਸਾਰੇ, ਪਰ ਰੋਸ ਨਾ ਕਾਹੂੰ ਸੰਗ ਕਰੋ। ਆਪਣ ਆਪ ਵਿਚਾਰ ਵਾਲਾ ਕੋਈ ਵਿਰਲਾ। ਈਰਖਾ ਦੁਐਤ ਦੀਆਂ ਗੰਢਾਂ ਬੰਨਣ ਵਾਲੇ ਸਾਰੇ, ਪਰ ਕਾ ਬੁਰਾ ਨਾ ਰੱਖੋ ਚੀਤ ਵਾਲਾ ਕੋਈ ਵਿਰਲਾ। ਡੰਡੀ ਮਾਰਨ ਵਾਲੇ ਬਹੁਤ, ਪਰ ਪੂਰਾ ਤੋਲਣ ਵਾਲਾ ਕੋਈ ਵਿਰਲਾ। ਡੰਗ ਟਪਾਊ ਸਾਰੇ, ਪਰ ਫਰਜ਼ ਡਿਊਟੀ ਨਿਭਾਉਣ ਵਾਲਾ ਕੋਈ ਵਿਰਲਾ। ਅੱਗ ਲਾਉਣ ਵਾਲੇ ਸਾਰੇ, ਪਰ ਬੁਝਾਉਣ ਵਾਲਾ ਕੋਈ ਵਿਰਲਾ। ਦਿਲ ਦੇ ਸ਼ੀਸ਼ੇ ਨੂੰ ਤੋੜਨ ਵਾਲੇ ਸਾਰੇ, ਪਰ ਜੋੜਨ ਵਾਲਾ ਕੋਈ ਵਿਰਲਾ। ਖਿੜੇ ਹੋਏ ਹਿਰਦੇ ਨੂੰ ਮੁਰਝਾਉਣ ਵਾਲੇ ਸਾਰੇ, ਪਰ ਮੁਰਝਾਇਆਂ ਨੂੰ ਖਿੜਾਉਣ ਵਾਲਾ ਕੋਈ ਵਿਰਲਾ। ਗੱਲ ਕੀ ਹਰ ਪਾਸੇ ਠੱਗੀ ਠੋਰੀ, ਵੱਡੀ ਖੋਰੀ, ਕੰਮ ਦੀ ਚੋਰੀ, ਟਾਲ ਮਟੋਲ, ਲਾਰੇਬਾਜ਼ੀ, ਦਗਾ ਫਰੇਬ ਦਾ ਬੋਲ ਵਾਲਾ ਅਤੇ ਵਰਤ ਵਰਤਾਰਾ ਹੈ। ਉਹ ਕਿਹੜਾ ਔਗਣ ਹੈ ਜੋ ਸਾਡੇ ਵਿੱਚ ਨਹੀਂ ਹੈ? ਮਨ ਬਚ ਕਰਮਾਂ ਕਰਕੇ ਰਾਤ ਦਿਨ ਕੂੜ ਫਿਰੈ ਪ੍ਰਧਾਨ ਵੇ ਲਾਲੋ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਸਮਾਜਿਕ ਹਾਲਤ ਤਾਂ ਨਰਕ ਤੋਂ ਵੀ ਭੈੜੀ ਹੋ ਚੁੱਕੀ ਹੈ। ਗੁਰਬਾਬੇ ਨੇ ਸਾਨੂੰ ਸੱਚੇ ਸੌਦੇ ਕਰਨੇ ਸਿਖਾਏ, 13-13 ਤੋਲਣਾ ਦੱਸਿਆ, ਹੱਥੋਂ ਦੇ ਕੇ ਭਲਾ ਮਨਾਉਣਾ ਸਿਖਾਇਆ, ਅਣਹੁੰਦਾ ਆਪ ਵੰਡਾਉਣ ਦੀ ਜਾਚ ਦੱਸੀ। ਗੁਰੂ ਸਾਹਿਬਾਨ ਨੇ ਜ਼ੁਲਮ ਰੋਕਣ ਦੀ ਖਾਤਰ ਬਲੀਦਾਨ ਦੇ ਕੇ ਸਾਨੂੰ ਇਹ ਸਿਖਾਇਆ ਕਿ ਅਸਲੀ ਜੀਵਨ ਤਾਂ ਲੁਕਾਈ ਖਾਤਰ ਜਿਉਣਾ ਅਤੇ ਲੁਕਾਈ ਖਾਤਰ ਮਰਨਾ ਹੀ ਹੈ। ਅਸੀਂ ਗੁਰੂ ਬਾਬੇ ਦੇ ਦਰਸਾਏ ਹੋਏ ਗਾਢੀ ਰਾਤ ਖੁੰਝੇ ਜਾ ਰਹੇ ਹਾਂ। ਆਓ ਗੁਰਬਾਬੇ ਦੀ ਬਾਣੀ ਨੂੰ ਵਿਚਾਰਦੇ ਹੋਏ ਆਪਣੇ ਜੀਵਨ ਨੂੰ ਪਲਟਾ ਦੇਈਏ ਅਤੇ ਸੱਚੀ ਸੁੱਚੀ ਸੇਧ ਵਿੱਚ ਤੁਰੀਏ। ਐਸੀ ਉਲਟੀ ਖੇਲ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰ ਸ਼ਬਦ ਦੀ ਕਮਾਈ ਦੁਆਰਾ ਹਰ ਰਸ ਵਿੱਚ ਰੱਤੇ ਜਾਣ ਨਾਲ ਪ੍ਰਾਪਤ ਹੁੰਦੀ ਹੈ। ਹਾਂਜੀ, ਐਸੀ ਉਲਟੀ ਖੇਲ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰ ਸ਼ਬਦ ਦੀ ਕਮਾਈ ਦੁਆਰਾ ਹਰ ਰਸ ਵਿੱਚ ਰੱਤੇ ਜਾਣ ਨਾਲ ਪ੍ਰਾਪਤ ਹੁੰਦੀ ਹੈ। ਐਸੋ ਹਰ ਰਸ ਬਰਨ ਨਾ ਸਾਕੂੰ, ਗੁਰਪੂਰੇ ਮੇਰੀ ਉਲਟ ਧਰੀ। ਸਾਡੀ ਮਤ ਕੇਵਲ ਉਸ ਵੇਲੇ ਬਦਲਣੀ ਸ਼ੁਰੂ ਹੁੰਦੀ ਹੈ ਜਦ ਅਸੀਂ ਆਪਣੇ ਮਨ ਦਾ ਰੁੱਖ ਸੰਸਾਰ ਵੱਲੋਂ ਮੋੜ ਕੇ ਗੁਰੂ ਵੱਲ ਕਰਦੇ ਹਾਂ। ਜਿਉਂ ਜਿਉਂ ਸਾਡੇ ਮਨ ਦਾ ਰੁੱਖ ਗੁਰੂ ਵੱਲ ਮੁੜਦਾ ਜਾਂਦਾ ਹੈ, ਤਿਉਂ ਤਿਉਂ ਸਾਡੇ ਵਿੱਚ ਗੁਰੂ ਵਾਲੇ ਗੁਣ ਪ੍ਰਵੇਸ਼ ਹੁੰਦੇ ਜਾਂਦੇ ਹਨ। ਗੁਰਮੁਖ ਹੋਏ ਸੋ ਪਲਟਿਆ, ਹਰ ਰਾਤੀ ਸਾਜ ਸਿਗਾਰ। ਪਰ ਸਾਡੀ ਹਾਲਤ ਤਰਸਯੋਗ ਹੈ। ਭਰਮ ਦੀ ਅਗਿਆਨਤਾ ਕਾਰਨ ਸਾਨੂੰ ਗੁਰੂ ਆਪਣੇ ਨਾਲ ਅੰਗ ਸੰਗ ਹੁੰਦਾ ਹੋਇਆ ਵੀ ਅਨੁਭਵ ਨਹੀਂ ਹੁੰਦਾ। ਹਾਂਜੀ, ਗੁਰੂ ਸਾਨੂੰ ਆਪਣੇ ਨਾਲ ਅੰਗ ਸੰਗ ਹੁੰਦਾ ਹੋਇਆ ਵੀ ਅਨੁਭਵ ਨਹੀਂ ਹੁੰਦਾ ਅਤੇ ਅਸੀਂ ਅੰਨੇ ਵਾਹ ਰਸਾਤਲ ਵੱਲ ਰੁੜੇ ਜਾ ਰਹੇ ਹਾਂ। ਐਸੇ ਕਾਹੇ ਪੂਲ ਪਰੇ, ਕਰੇ ਕਰਾਵੇ ਮੁਕਰ ਪਾਵੇ, ਪੇਖਤ ਸੁਨਤ ਸਦਾ ਸੰਗ ਹਰੇ। ਕਾਚ ਬਿਹਾਜਨ ਕੰਚਨ ਛਾਡਨ, ਬੈਰੀ ਸੰਗ ਹੇਤ ਸਾਜਨ ਤਿਆਗ ਖਰੇ। ਹੋਵਨ ਕੌਰਾ ਅਨ ਹੋਵਨ ਮੀਠਾ, ਬਿਖਿਆ ਮੈਂ ਲਪਟਾਏ ਜਰੇ। ਅੰਧਕੂਪ ਮੈਂ ਪਰਿਓ ਪਰਾਨੀ, ਭਰਮ ਗੁਬਾਰ ਮੋਹਿ ਬੰਧ ਪਰੇ। ਕਹੋ ਨਾਨਕ ਪ੍ਰਭ ਹੋਤ ਦਿਆਰਾ, ਗੁਰ ਭੇਟੇ ਕਾਢੇ ਬਾਹੇ ਪਰੇ। ਅਕਾਲ ਪੁਰਖ ਦੇ ਚਰਨ ਕਮਲ ਦੀ ਮੌਜ ਛੱਡ ਕੇ ਮਨੁੱਖ ਛਾਇਆ ਰੂਪ ਮਾਇਆ ਨੂੰ ਬਿਹਾਜਨ ਵਿੱਚ ਜੁਟਿਆ, ਰਾਤ ਦਿਨ ਪੈਸਾ ਕੂਕ ਰਿਹਾ ਹੈ। ਕਾਮ ਕ੍ਰੋਧ ਆਦਿ ਇਸ ਦੇ ਵੈਰੀ ਹਨ, ਉਹਨਾਂ ਨਾਲ ਪਿਆਰ ਅਤੇ ਸਤ ਸੰਤੋਖ, ਦਇਆ, ਸੇਵਾ ਭਾਵ, ਆਪਾ ਵਾਰਨਾ ਆਦਿ ਦੈਵੀ ਗੁਣ ਜੋ ਇਸ ਦੇ ਸੱਜਣ ਹਨ, ਉਹਨਾਂ ਵੱਲ ਮੁੱਖ ਮੋੜੀ ਬੈਠਾ ਹੈ। ਇਹ ਜਗ ਮਿੱਠਾ ਅਗਲਾ ਕਿਨ ਡਿੱਠਾ ਅਨਸਾਰ, ਸਦਾ ਸਹਾਈ ਪਰਮੇਸ਼ਰ ਨੂੰ ਛੱਡ, ਛਿੰਨ ਭੰਗਰ ਜੀਵਨ ਨੂੰ ਮਿੱਠਾ ਜਾਣ, ਵਿਹ ਰੂਪੀ ਮਾਇਆ ਵਿੱਚ ਲਿਪਟਿਆ ਹੋਇਆ ਵਾਹਿਗੁਰੂ ਤੋਂ ਬੇਮੁਖ ਹੋ ਰਿਹਾ ਹੈ। ਭਰਮ ਦੇ ਗੁਬਾਰ ਅਤੇ ਮੋਹ ਦੇ ਬੰਧਨਾਂ ਕਾਰਨ ਅੰਨੇ ਵਾਹ ਖੂਹ ਵਿੱਚ ਗੋਤੇ ਖਾ ਰਿਹਾ ਹੈ। ਮਨੁੱਖ ਸਦਾ ਸਹਾਈ ਪਰਮੇਸ਼ਰ ਨੂੰ ਛੱਡ, ਛਿੰਨ ਭੰਗਰ ਜੀਵਨ ਨੂੰ ਮਿੱਠਾ ਜਾਣ, ਵਿਹ ਰੂਪੀ ਮਾਇਆ ਵਿੱਚ ਲਿਪਟਿਆ ਹੋਇਆ ਵਾਹਿਗੁਰੂ ਤੋਂ ਬੇਮੁਖ ਹੋ ਰਿਹਾ ਹੈ। ਭਰਮ ਦੇ ਗੁਬਾਰ ਅਤੇ ਮੋਹ ਦੇ ਬੰਧਨਾਂ ਕਾਰਨ ਅੰਨੇ ਵਾਹ ਖੂਹ ਵਿੱਚ ਗੋਤੇ ਖਾ ਰਿਹਾ ਹੈ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ। ਸਤਿਗੁਰੂ ਜੀ ਇਸ ਬਿਖਮ ਅਸਗਾਹ ਪਾਉ ਸਾਗਰ ਤੋਂ ਬਚਣ ਦਾ ਰਾਹ ਸਾਧ ਸੰਗਤ ਦਾ ਆਸਰਾ ਦੱਸਦੇ ਹਨ। ਸਤਿਗੁਰੂ ਜੀ ਇਸ ਬਿਖਮ ਅਸਗਾਹ ਪਾਉ ਸਾਗਰ ਤੋਂ ਬਚਣ ਦਾ ਰਾਹ ਸਾਧ ਸੰਗਤ ਦਾ ਆਸਰਾ ਹੀ ਦੱਸਦੇ ਹਨ, ਜਿੱਥੋਂ ਸਾਨੂੰ ਨਾਮ ਦੀ ਓਟ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜੈ। ਤਰਨੀ ਦੀ ਅਰਦਾਸ ਦੀ ਜਾਚਨਾ ਸਿਖਾਈ ਹੈ ਅਤੇ ਨਾਮ ਦਾ ਓਲਾ ਲੈਣ ਦਾ ਉਪਦੇਸ਼ ਬਖਸ਼ਦੇ ਹਨ। ਰੇ ਮਨ ਓਟ ਲਿਓ ਹਰ ਨਾਮਾ, ਜੀਅ ਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵਣੋ, ਤਿਨ ਮੈਂ ਪਉ ਹੈ ਜਾਮ ਕਾ। ਜਦ ਜੀਵ ਦੇ ਮਨ ਨੂੰ, ਮਨ ਦਾ ਰੁੱਖ ਆਤਮਾ ਵੱਲ ਹੁੰਦਾ ਹੈ, ਉਸਨੂੰ ਗੁਰਮੁਖ ਕਿਹਾ ਜਾਂਦਾ ਹੈ। ਜਦ ਜੀਵ ਦੇ ਮਨ ਦਾ ਰੁੱਖ ਆਪਣੀ ਆਤਮਾ ਵੱਲੋਂ ਮੁੜ ਕੇ ਅਥਵਾ ਭੁੱਲ ਕੇ ਮਾਇਆ ਵਿੱਚ ਖਚਿਤ ਹੋ ਜਾਂਦਾ ਹੈ, ਉਦੋਂ ਉਸਨੂੰ ਮਨਮੁਖ ਕਿਹਾ ਜਾਂਦਾ ਹੈ। ਸੇ ਮਨਮੁਖ ਜੋ ਸ਼ਬਦ ਨਾ ਪਛਾਣੇ, ਗੁਰ ਕੇ ਪੈ ਕੀ ਸਾਰ ਨਾ ਜਾਣੇ। ਜਦ ਜੀਵ ਪਰਮਾਤਮਾ ਨੂੰ ਭੁੱਲ ਕੇ ਉਸਦੀ ਹੋਂਦ ਤੋਂ ਇਨਕਾਰ ਕਰਦਾ ਹੈ ਅਤੇ ਆਪਣੀ ਝੂਠੀ ਮੈਂ ਮੇਰੀ ਦੇ ਭਰਮ ਭੁਲਾਵੇ ਵਿੱਚ ਹੰਕਾਰਿਆ ਫਿਰਦਾ ਹੈ, ਤਾਂ ਉਸਨੂੰ ਸਾਕਤ ਕਿਹਾ ਗਿਆ ਹੈ। ਜਦ ਜੀਵ ਪਰਮਾਤਮਾ ਨੂੰ ਭੁੱਲ ਕੇ ਉਸਦੀ ਹੋਂਦ ਤੋਂ ਇਨਕਾਰ ਕਰਦਾ ਹੈ ਅਤੇ ਆਪਣੀ ਝੂਠੀ ਮੈਂ ਮੇਰੀ ਦੇ ਭਰਮ ਭੁਲਾਵੇ ਵਿੱਚ ਹੰਕਾਰਿਆ ਫਿਰਦਾ ਹੈ, ਤਾਂ ਉਸਨੂੰ ਸਾਕਤ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਸਾਕਤ ਦੀ ਮਾਨਸਿਕ ਅਵਸਥਾ ਗੁਰਮੁਖ ਦੀ ਆਤਮਿਕ ਅਵਸਥਾ ਤੋਂ ਐਨ ਉਲਟ ਹੈ। ਕੌਡੀ ਬਦਲੇ ਤਿਆਗੇ ਰਤਨ, ਛੋੜ ਜਾਏ ਤਾਹੂ ਕਾ ਜਤਨ, ਜੋ ਸੰਚੈ ਜੋ ਹੋਛੀ ਬਾਤ, ਮਾਇਆ ਮੋਹਿਆ ਟੇਡੋ ਜਾਤ। ਅਭਾਗੇ ਤੈ ਲਾਜ ਨਾਹੀਂ, ਸੁਖ ਸਾਗਰ ਪੂਰਨ ਪਰਮੇਸ਼ਰ, ਹਰ ਨਾ ਚੇਤਿਓ ਮਨ ਮਾਹੀ ਰਹਾਓ, ਅੰਮ੍ਰਿਤ ਕੌਰਾ ਬਿਖਿਆ ਮੀਠੀ, ਸਾਕਤ ਕੀ ਬਿਦ ਨੈਨੋ ਡੀਠੀ, ਕੂੜ ਕਪਟ ਅਹੰਕਾਰ ਰਜਾਨਾ, ਨਾਮ ਸੁਨਤ ਜਨ ਬਿਛੂ ਡਸਾਨਾ, ਮਾਇਆ ਕਾਰਨ ਸਦ ਹੀ ਝੂਰੇ, ਮਨਮੁਖ ਕਬੈ ਨ ਉਸਤਤ ਕਰੈ, ਨਿਰਭਉ ਨੰਕਾਰ ਦਾ ਤਾਰ, ਤਿਸਿਓ ਪ੍ਰੀਤ ਨ ਕਰੇ ਗਾਵਾਰ। ਸਾਡੇ ਕਮਜ਼ੋਰ ਅਤੇ ਬਦਲਵੇਂ ਮਨ ਉੱਤੇ ਸੰਗਤ ਦਾ ਅਸਰ ਹੋਣਾ ਅਵਸ਼ ਅਥਵਾ ਲਾਜ਼ਮੀ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਇਸ ਲਈ ਗੁਰਬਾਣੀ ਵਿੱਚ ਜੀਵਾਂ ਨੂੰ ਐਸੇ ਮਨਮੁਖ ਅਥਵਾ ਸਾਕਤ ਦੀ ਸੰਗਤ ਤੋਂ ਬਚਣ ਦੀ ਇਉਂ ਪ੍ਰੇਰਣਾ ਕੀਤੀ ਗਈ ਹੈ। ਅਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨਕੇ ਨਿਕਟ ਨਾ ਪਿੱਟੀਏ, ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰੀਏ, ਸਾਕਤ ਸੰਗ ਨਾ ਹੇਰ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੇ ਜਾਈਏ ਭਾਗ, ਬਾਸਨ ਕਾਰੋ ਪਰਸੀਐ, ਤੋ ਕਿਛ ਲਾਗੈ ਦਾਗ। ਇਸ ਉਲਟੀ ਖੇਲ ਨੂੰ ਖੇਲਣ ਲਈ ਗ੍ਰਸਤ ਉਦਾਸ ਜੀਵਨ ਬਤੀਤ ਕਰਦੇ ਹੋਏ ਲੋਕ ਸੁਖੀ ਪਰ ਲੋਕ ਸੁਹੇਲੇ ਬਣਾਉਣਾ ਹੈ। ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ। ਗੁਰਬਾਣੀ ਵਿੱਚ ਦਰਸਾਏ ਗੁਰੂ ਹੁਕਮਾਂ ਨੂੰ ਕਮਾਉਂਦੇ ਹੋਏ ਸਦੀਵੀ ਸੁੱਖ ਦੀ ਪ੍ਰਾਪਤ ਕਰਨੀ ਹੈ ਅਤੇ ਬੇਗਮਪੁਰੇ ਦੇ ਵਾਸੀ ਹੋ ਲੁੱਡ ਲੁੱਡ ਦਰਗਹਿ ਵੰਜਣਾ ਹੈ, ਤਾਂ ਕਿ ਸਾਡੇ ਅਤੇ ਗੁਰਬਾਬੇ ਦੇ ਇਹ ਬਚਨ ਸਹੀ ਅਰਥਾਂ ਵਿੱਚ ਟੁੱਕ ਸਕਣ। ਮਨ ਮੈਂ ਮਨ ਉਲਟੋ ਮਰੈ, ਜੇ ਗੁਣ ਹੋਵੇ ਨਾਲ, ਗੁਰਪ੍ਰਸਾਦੀ ਉਲਟੀ ਹੋਵੇ, ਗਿਆਨ ਰਤਨ ਸ਼ਬਦ ਤਾਹਾ ਹੈ, ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ। ਦੂਜੇ ਪਾਸੇ ਮਨਮੁਖ ਜਾਂ ਸਾਕਤ ਦੀ ਅਵਸਥਾ ਤੋਂ ਬਦਲ ਕੇ ਗੁਰਮੁਖ ਬਣਨ ਲਈ ਉੱਤਮ ਦੈਵੀ ਸੰਗਤ ਅਥਵਾ ਸਾਧ ਸੰਗਤ ਕਰਨ ਦਾ ਗੁਰਬਾਣੀ ਵਿੱਚ ਤਾਕੀਦੀ ਹੁਕਮ ਹੈ। ਸਾਧ ਸੰਗਤ ਕਰਦਿਆਂ ਸਾਡੇ ਅੰਤਰ ਆਤਮੇ ਅਕਾਲ ਪੁਰਖ ਦੀ ਸ਼ਰਧਾ ਭਾਵਨੀ ਵੱਧਦੀ ਜਾਏਗੀ, ਮਾਇਕੀ ਰੰਗਤ ਘਟਦੀ ਜਾਏਗੀ ਅਤੇ ਸਹਿਜੇ ਸਹਿਜੇ ਸਾਡੀ ਅਵਸਥਾ ਸਾਕਤ ਤੋਂ ਬਦਲ ਕੇ ਗੁਰਮੁਖ ਬਣ ਜਾਏਗੀ। ਸਾਧ ਸੰਗਤ ਕਰਦਿਆਂ ਹੋਇਆਂ ਸਾਡੇ ਅੰਤਰ ਆਤਮੇ ਅਕਾਲ ਪੁਰਖ ਦੀ ਸ਼ਰਧਾ ਭਾਵਨੀ ਵੱਧਦੀ ਜਾਏਗੀ, ਮਾਇਕੀ ਰੰਗਤ ਘਟਦੀ ਜਾਏਗੀ ਅਤੇ ਸਹਿਜੇ ਸਹਿਜੇ ਸਾਡੀ ਅਵਸਥਾ ਸਾਕਤ ਤੋਂ ਬਦਲ ਕੇ ਗੁਰਮੁਖ ਬਣ ਜਾਏਗੀ। ਗੁਰਬਾਣੀ ਵਿੱਚ ਇਸ ਗੱਲ ਦੀ ਇਉਂ ਪ੍ਰੇਰਣਾ ਕੀਤੀ ਗਈ ਹੈ, ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ, ਮਹਾਂਪਵਿੱਤਰ ਸਾਧ ਕਾ ਸੰਗ ਜਿਸ ਭੇਟਤ ਲਾਗੇ ਪ੍ਰਭ ਰੰਗ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ, ਗਈ ਗਿਲਾਨ ਸਾਧ ਕੈ ਸੰਗ ਮਨ ਤਨ ਰਾਤੋ ਹਰ ਕੈ ਰੰਗ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ। ਇੱਕ ਪਾਸੇ ਆਤਮਕ ਮੰਡਲ ਵਿੱਚ ਸੱਚ ਹੁਕਮ ਨਾਮ ਪਿਆਰ ਨਿਰਮਲਤਾ ਸੰਤੋਖ ਦਇਆ ਧੀਰਜ ਖਿਮਾ ਸੇਵਾ ਭਾਵ ਮੇਤਰੀ ਭਾਵ ਸ਼ਰਧਾ ਭਾਵਨੀ ਨਿਮਰਤਾ ਸ਼ਾਂਤੀ ਆਦਿ ਦੇ ਦੈਵੀ ਗੁਣਾਂ ਦਾ ਪ੍ਰਵੇਸ਼ ਅਤੇ ਪ੍ਰਗਟਾਵਾ ਹੈ। ਦੂਜੇ ਪਾਸੇ ਮਾਇਕੀ ਮੰਡਲ ਵਿੱਚ ਅਗਿਆਨਤਾ ਭਰਮ ਹੰਕਾਰ ਕਾਮ ਕ੍ਰੋਧ ਲੋਭ ਮੋਹ ਸ਼ੱਕ ਡਰ ਖੁਦਗਰਜ਼ੀ ਈਰਖਾ ਦਵੈਤ ਦੁੱਖ ਕਲੇਸ਼ ਕੁਲਝਣਾ ਆਦਿ ਦੇ ਔਗਣਾਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਜੇਕਰ ਅਸੀਂ ਮਾਇਕੀ ਮੰਡਲ ਤੋਂ ਨਿਕਲ ਕੇ ਆਤਮਕ ਮੰਡਲ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲੀ ਪੁਰਾਣੀ ਜੀਵਨ ਰੋਡ ਦੇ ਹਰ ਪੱਖ ਅਥਵਾ ਖਿਆਲ ਚਿਤਵਨੀ ਨਿਸ਼ਚਾ ਜੀਵਨ ਸੇਧ ਰੁਚੀਆਂ ਗਿਆਨ ਕਰਮ ਸੁਭਾਓ ਮਨੋਰੰਜਨ ਆਦਿ ਬਦਲਣੇ ਪੈਣਗੇ ਅਤੇ ਉਹਨਾਂ ਤੋਂ ਐਨ ਉਲਟ ਆਤਮ ਮੰਡਲ ਦੇ ਦੈਵੀ ਗੁਣ ਧਾਰਨੇ ਪੈਣਗੇ। ਐਸੇ ਮਨਮੁਖ ਜੀਵਨ ਤੋਂ ਗੁਰਮੁਖ ਜੀਵਨ ਵੱਲ ਉਲਟ ਤਬਦੀਲੀ ਅਲੌਕਿਕ ਆਤਮਕ ਅਕਲ ਕਲਾ ਹੈ। ਹਾਂਜੀ, ਇਹ ਤਬਦੀਲੀ ਅਲੌਕਿਕ ਆਤਮਕ ਕਲਾ ਹੈ। ਅਸਚਰਜ ਇਲਾਹੀ ਕਰਾਮਾਤ ਹੈ, ਦੈਵੀ ਕ੍ਰਿਸ਼ਮਾ ਹੈ, ਜੀਵਤ ਮਰਨਾ ਹੈ, ਆਤਮਕ ਪਿਉਂਦ ਚਾੜਨੀ ਹੈ, ਅੰਤਰ ਆਤਮੇ ਧਰਮ ਧਾਰਨਾ ਹੈ। ਜੀਵਨ ਵਿੱਚ ਇਹ ਮਹੱਤਵਪੂਰਨ ਉਲਟ ਤਬਦੀਲੀ ਲਿਆਉਣ ਲਈ ਸਭ ਤੋਂ ਪਹਿਲਾਂ ਅਤੇ ਜ਼ਰੂਰੀ ਸਾਧਨ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਦੱਸੀ ਗਈ ਹੈ। ਖੋਜਤ ਖੋਜਤ ਸੁਣੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭਾਉ ਬਿਨ ਭਗਤ ਨਹੀਂ ਹੋਏ ਤੇਰੀ। ਅੰਤੇ ਟੂਟੀਏ ਰਿਖ ਤੇ ਛੂਟੀਏ, ਮਨ ਹਰ ਰਸ ਘੂਟੀਏ ਸੰਗ ਸਾਧੂ ਉਲਟੀਏ। ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਓ। ਅੰਦਰਲੇ ਕੁੱਪ ਹਨੇਰੇ ਕਮਰੇ ਦੇ ਅੰਧ ਗੁਬਾਰ ਵਿੱਚ ਠੋਕਰਾਂ ਅਤੇ ਭੁਲੇਖਿਆਂ ਤੋਂ ਦੁਖੀ ਹੋ ਕੇ ਅਸੀਂ ਹਨੇਰੇ ਵੱਲ ਪਿੱਠ ਕਰਕੇ ਚਾਨਣ ਵੱਲ ਦੌੜਦੇ ਹਾਂ। ਅੱਗ ਦੇ ਭਾਂਬੜ ਦੀਆਂ ਲਾਟਾਂ ਤੋਂ ਬਚਣ ਲਈ ਵੀ ਅਸੀਂ ਭਾਂਬੜ ਤੋਂ ਦੂਰ ਭੱਜਦੇ ਹਾਂ, ਕੋਈ ਠੰਡ ਥਾਂ ਪਾਲਦੇ ਹਾਂ। ਐਨ ਇਸੇ ਤਰ੍ਹਾਂ ਜਦ ਜੀਵ ਮਾਇਕੀ ਮੰਡਲ ਦੇ ਅਗਨ ਸ਼ੋਕ ਸਾਬਰ ਸਾਗਰ ਦੇ ਭਾਂਬੜ ਆਤਿਸ਼ ਦੁਨੀਆਂ ਦੇ ਸੇਕ ਬਿਖਮ ਸਾਗਰ ਦੀਆਂ ਡੋਬੂ ਲਹਿਰਾਂ ਮਾਇਕੀ ਨਾਗਨੀ ਦੇ ਡੰਗ ਮਾਇਆ ਠਗੌਰੀ ਦੇ ਚਰਿੱਤਰ ਪੰਜਾਂ ਦੇ ਭੜਥੂ ਨਰਕ ਘੋਰ ਦੇ ਦੁਆਰੇ ਤੋਂ ਅਤ ਦੁਖੀ ਹੋ ਕੇ ਤੰਗ ਆ ਜਾਂਦਾ ਹੈ ਤਾਂ ਇਸ ਝੂਠੀ ਅਤੇ ਤ੍ਰੈਗੁਣੀ ਮਾਇਆ ਵੱਲ ਪਿੱਠ ਕਰਕੇ ਅਥਵਾ ਤਿਆਗ ਕੇ ਆਤਮ ਮੰਡਲ ਅਥਵਾ ਪਰਮਾਰਥ ਵੱਲ ਮੁੜਦਾ ਹੈ ਅਤੇ ਆਤਮਕ ਸੁੱਖ ਸ਼ਾਂਤੀ ਦੀ ਤਲਾਸ਼ ਵਿੱਚ ਨਿਕਲਦਾ ਹੈ। ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ। ਬਾਹਰ ਮੁਖੀ ਮਾਇਕੀ ਮੰਡਲ ਵੱਲੋਂ ਮੁੜਨਾ ਅਤੇ ਆਤਮਕ ਮੰਡਲ ਵੱਲ ਮੂੰਹ ਕਰਨਾ ਅਥਵਾ ਅੰਤਰਮੁਖੀ ਹੋਣਾ ਹੀ ਜਿਗਿਆਸੂ ਦੀ ਨਿਰਾਲੀ ਉਲਟੀ ਖੇਲ ਹੈ ਜਿਸ ਨੂੰ ਕੋਈ ਵਿਰਲਾ ਗੁਰਮੁਖ ਖੇਲਦਾ ਹੈ। ਬਾਕੀ ਸਾਰੇ ਜੀਵ ਇਸ ਅਗਨ ਸ਼ੋਕ ਸਾਗਰ ਵਿੱਚ ਹੀ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਅਨੁਸਾਰ ਆਪਣਾ ਅਮੋਲਕ ਜਨਮ ਅਜਾਈ ਗਵਾ ਕੇ ਜਮਾਂ ਦੇ ਵਸ ਪੈ ਕੇ ਆਵਾਗਮਨ ਦੇ ਫੇਰ ਵਿੱਚ ਪਏ ਹੋਏ ਹਨ। ਅਸੀਂ ਗੁਰਬਾਣੀ ਦੇ ਊਚਮ ਊਚੇ ਸੂਚਮ ਸੂਚੇ ਸੁਖਦਾਈ ਕਲਿਆਣਕਾਰੀ ਆਤਮਕ ਉਪਦੇਸ਼ਾਂ ਦੇ ਗੁੱਝੇ ਭੇਦਾਂ ਤੋਂ ਅਣਜਾਣ ਅਵੇਸਲੇ ਜਾਣ ਬੁੱਝ ਕੇ ਮਚਲੇ ਹੋ ਕੇ ਗੁਰਬਾਣੀ ਦੇ ਉਪਦੇਸ਼ਾਂ ਦੇ ਐਨ ਉਲਟ ਜੀਵਨ ਬਤੀਤ ਕਰ ਰਹੇ ਹਾਂ। ਜਾਣ ਬੁੱਝ ਕੇ ਬਾਵਰੇ ਤੈ ਕਾਜ ਬਿਗਾਰਿਓ, ਪਾਪ ਕਰਤ ਸੁਖ ਚਿਓ ਨਹੀਂ ਨਹਿ ਗਰਭ ਨਿਵਾਰਿਓ। ਕਬੀਰ ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਗੁਰਬਾਣੀ ਦੇ ਉਪਦੇਸ਼ਾਂ ਦੇ ਉਲਟ ਸਾਡੀ ਜੀਵਨ ਰੋੜ ਨੂੰ ਸਪਸ਼ਟ ਕਰਨ ਲਈ ਹੇਠਾਂ ਬਿਓਰਾ ਦਿੱਤਾ ਜਾਂਦਾ ਹੈ। ਗੁਰਬਾਣੀ ਦਾ ਉਪਦੇਸ਼ ਕੀ ਹੈ ਅਤੇ ਸਾਡੀ ਕਿਰਿਆ ਕੀ ਹੈ, ਸਾਡੀ ਹਾਲਤ ਕੈਸੀ ਹੈ। ਗੁਰਬਾਣੀ ਦਾ ਉਪਦੇਸ਼ ਸਾਚ ਨਾਮ ਮੇਰਾ ਮਨ ਲਾਗਾ, ਸਾਡੀ ਹਾਲਤ ਮਾਇਆ ਵਿੱਚ ਮਨ ਲੱਗਿਆ ਹੋਇਆ ਹੈ। ਲੋਗਨ ਸਿਉਂ ਮੇਰਾ ਠਾਠਾ ਬਾਗਾ, ਪਰਮਾਰਥ ਨਾਲ ਠਾਠਾ ਬਾਗਾ ਕਰਦੇ ਹਾਂ। ਗੁਰਬਾਣੀ ਦਾ ਉਪਦੇਸ਼ ਅਵਰ ਕਾਜ ਤੇਰੇ ਕਿਤੇ ਨਾਕਾਮ, ਸਾਡੀ ਹਾਲਤ ਦਿਨ ਰਾਤ ਅਵਰ ਕਾਜ ਵਿੱਚ ਗਲਤਾਨ ਰਹਿੰਦੇ ਹਾਂ। ਗੁਰਬਾਣੀ ਉਪਦੇਸ਼ ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਸਾਡੀ ਹਾਲਤ ਸਾਧ ਸੰਗਤ ਕਰਨ ਦੀ ਫੁਰਸਤ ਜਾਂ ਲੋੜ ਹੀ ਨਹੀਂ ਪਾਸਦੀ। ਗੁਰਬਾਣੀ ਉਪਦੇਸ਼ ਫਰੀਦਾ ਬੁਰੇ ਦਾ ਭਲਾ ਕਰ, ਸਾਡੀ ਹਾਲਤ ਭਲੇ ਨਾਲ ਬੁਰਾ ਕਰਨਾ। ਗੁਰਬਾਣੀ ਉਪਦੇਸ਼ ਗੁੱਸਾ ਮਨ ਨਾ ਹੰਢਾਏ, ਸਾਡੀ ਹਾਲਤ ਗੁੱਸੇ ਵਿੱਚ ਦਿਨ ਰਾਤ ਸੜ ਬਲ ਕੇ ਕੋਇਲੇ ਬਣੇ ਹੋਏ ਹਾਂ। ਗੁਰਬਾਣੀ ਉਪਦੇਸ਼ ਨਾ ਕੋ ਵੈਰੀ ਨਹੀਂ ਬੇਗਾਨਾ, ਸਾਡੀ ਹਾਲਤ ਸਾਰੇ ਬੇਗਾਨੇ ਅਤੇ ਵੈਰੀ ਧਾਰੇ ਹੋਏ ਹਨ। ਗੁਰਬਾਣੀ ਉਪਦੇਸ਼ ਸਗਲ ਸੰਗ ਹਮਕੋ ਬਣਿਆਈ, ਸਾਡੀ ਕਿਸੇ ਨਾਲ ਨਹੀਂ ਬਣਦੀ। ਤਜੋ ਸਿਆਣਪ ਸੁਰਜਨੋ, ਸਿਆਣਪ ਘੋਟਣ ਵਿੱਚ ਵਡਿਆਈ ਅਤੇ ਫਖਰ ਸਮਝਦੇ ਹਾਂ। ਗੁਰਬਾਣੀ ਉਪਦੇਸ਼ ਸਿਮਰੋ ਹਰ ਹਰ ਰਾਏ, ਸਾਡੀ ਹਾਲਤ ਸਿਮਰਨ ਦੀ ਲੋੜ ਨਹੀਂ ਭਾਸਦੀ। ਗੁਰਬਾਣੀ ਉਪਦੇਸ਼ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ, ਸਾਡੀ ਹਾਲਤ ਨਾਮ ਦੀ ਸਾਨੂੰ ਸੋਝੀ ਨਹੀਂ ਅਤੇ ਕੂੜੀਆਂ ਗੱਲਾਂ ਵਿੱਚ ਗਲਤਾਨ ਹਾਂ। ਗੁਰਬਾਣੀ ਉਪਦੇਸ਼ ਦੇਖ ਕੇ ਅਣਡਿੱਠ ਕਰਨਾ, ਸੁਣ ਕੇ ਅਣਸੁਣਾ ਕਰਨਾ, ਸਾਡੀ ਹਾਲਤ ਮਸਾਲੇ ਲਾ ਕੇ ਚਰਚਾ ਕਰਨ ਵਿੱਚ ਸਵਾਦ ਲੈਂਦੇ ਹਾਂ, ਸੁਣ ਕੇ ਘੋਟ ਕੇ ਅੰਦਰੋਂ ਅੰਦਰ ਕੁੜਨਾ ਅਤੇ ਸੜਨਾ। ਗੁਰਬਾਣੀ ਉਪਦੇਸ਼ ਰੋਸ ਨਾ ਕਾਹੂੰ ਸੰਗ ਕਰੋ, ਸਾਡੀ ਹਾਲਤ ਨਿੱਕੀ ਨਿੱਕੀ ਗੱਲ 'ਤੇ ਰੋਸੇ ਗਿਲੇ ਈਰਖਾ ਦੁਐਤ ਵੈਰ ਵਿਰੋਧ ਵਧਾਉਣਾ। ਨਿੰਦਾ ਭਲੀ ਕਿਸੇ ਕੀ ਨਾਹੀਂ, ਅਸੀਂ ਨਿੰਦਾ ਕਰਕੇ ਰਸ ਮਾਣਦੇ ਹਾਂ। ਗੁਰਬਾਣੀ ਉਪਦੇਸ਼ ਹੱਥੋਂ ਦੇ ਕੇ ਭਲਾ ਮਨਾਵੇ, ਅਸੀਂ ਹੱਥੋਂ ਲੈ ਕੇ ਖੁਸ਼ ਹੁੰਦੇ ਹਾਂ। ਸ੍ਰਿਸ਼ਟੀ ਤੋਂ ਆਰੰਭ ਤੋਂ ਅਨੇਕਾਂ ਗੁਰੂ ਅਵਤਾਰ ਸੰਤ ਭਗਤ ਇਸ ਉਲਟੀ ਆਤਮਕ ਖੇਲ ਦਾ ਉਪਦੇਸ਼ ਕਰਦੇ ਆਏ ਹਨ। ਗੁਰਬਾਣੀ ਵੀ ਇਹ ਸੱਚਾ ਸੁੱਚਾ ਆਤਮਕ ਉਪਦੇਸ਼ ਦ੍ਰਿੜ ਕਰਾਉਂਦੀ ਹੈ, ਪਰ ਇਹ ਮਹੱਤਵਪੂਰਨ ਗੁਰੂ ਉਪਦੇਸ਼ ਨੂੰ ਅਸੀਂ ਪੜ੍ਹ ਕੇ, ਸੁਣ ਕੇ, ਗਾ ਕੇ, ਲਿਖ ਕੇ, ਕਥਾ ਵਾਰਤਾ ਕਰਕੇ, ਫਿਲਾਸਫੀਆਂ ਘੋਟ ਕੇ, ਵਾਦ ਵਿਵਾਦ ਵਿੱਚ ਇਹਨਾਂ ਉਪਦੇਸ਼ਾਂ ਦੀ ਉੱਪਰ ਦੀ ਲੰਘ ਜਾਂਦੇ ਹਾਂ, ਜਾਂ ਫੋਕੇ ਦਿਮਾਗੀ ਵਿਚਾਰ ਦੇ ਰੋਲ ਕਚੋਲੇ ਵਿੱਚ ਗਵਾ ਛੱਡਦੇ ਹਾਂ, ਜਿਸ ਕਾਰਨ ਇਹਨਾਂ ਦੇ ਅੰਤਰੀਵ ਅਨੁਭਵੀ ਆਤਮਕ ਤੱਤ ਵਿਚਾਰ ਤੋਂ ਅਣਜਾਣ ਹੋ ਕੇ ਵਾਂਝੇ ਰਹਿੰਦੇ ਹਾਂ। ਅਗਿਆਨਤਾ ਦੀ ਵਜ੍ਹਾ ਨਾਲ ਆਮ ਜਨਤਾ ਤਾਂ ਮਾਇਕੀ ਮੰਡਲ ਵਿੱਚ ਹੀ ਪਲਚ ਪਲਚ ਕੇ ਘੋਰ ਨਰਕ ਭੋਗ ਰਹੀ ਹੈ, ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਅਖੌਤੀ ਧਾਰਮਿਕ ਆਗੂਆਂ ਨੇ ਵੀ ਗੁਰਬਾਣੀ ਦੇ ਇਹਨਾਂ ਉੱਚੇ ਉਪਦੇਸ਼ਾਂ ਨੂੰ ਕਥਨੀ ਬਦਨੀ ਫੋਕੇ ਗਿਆਨ ਅਤੇ ਸੁੱਕੀ ਫਿਲਾਸਫੀ ਤਾਈਂ ਸੀਮਤ ਕੀਤਾ ਹੋਇਆ ਹੈ। ਪੜ ਬਾਦ ਬਖਾਣੇ ਸਿਰ ਮਾਰੇ ਜਮਕਾਲਾ, ਤੱਤ ਨਾ ਚੀਨੇ ਬੰਨੇ ਪੰਡ ਪਰਾਲਾ। ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ, ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਗੁਰਬਾਣੀ ਵਿੱਚ ਅਨੇਕਾਂ ਵਾਰੀ ਸਾਕਤ ਲਫਜ਼ ਆਇਆ ਹੈ। ਜਿਸ ਤਰ੍ਹਾਂ ਪਹਿਲਾਂ ਦੱਸਿਆ ਜਾ ਚੁੱਕਿਆ ਹੈ, ਸਾਕਤ ਉਹ ਹੈ ਜੋ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦਾ, ਜਾਂ ਭੁੱਲਿਆ ਹੋਇਆ ਹੈ, ਜਾਂ ਓਪਰੇ ਮਨ ਨਾਲ ਸਾਖੀ ਭਰਦਾ ਹੈ। ਇਸ ਤਰ੍ਹਾਂ ਸਾਕਤ ਜੀਵ ਆਪਣੀ ਹੋਂਧਾਰੀ ਹੋਂਦ ਨੂੰ ਹੀ ਸੱਚ ਮੰਨੀ ਬੈਠੇ ਹਨ ਅਤੇ ਮੈਂ ਮੇਰੀ ਦੇ ਆਧਾਰ 'ਤੇ ਜੀਵਨ ਬਤੀਤ ਕਰਦੇ ਹਨ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ। ਸਾਕਤ ਮੂੜ ਮਾਇਆ ਕੇ ਬਦਕ ਵਿੱਚ ਮਾਇਆ ਫਿਰੈ ਫਿਰੰਦੇ। ਜੇਕਰ ਦਿਆਨਤਦਾਰੀ ਨਾਲ ਆਪਣੇ ਮਨ ਦੀ ਹਾਲਤ ਨੂੰ ਉੱਪਰਲੀ ਗੁਰਬਾਣੀ ਦੀਆਂ ਪੰਕਤੀਆਂ ਦੀ ਕਸਵੱਟੀ ਉੱਤੇ ਪਰਖੀਏ ਤਾਂ ਪਤਾ ਲੱਗੇਗਾ ਬਹੁਤ ਸਾਰੇ ਜੀਵ ਸਾਕਤਾਂ ਦੀ ਸ਼੍ਰੇਣੀ ਵਿੱਚ ਗਿਣੇ ਜਾ ਸਕਦੇ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ, ਸਾਕਤ ਅੱਖਰ ਪੜ੍ਹ ਕੇ ਸੁਣ ਕੇ ਅਸੀਂ ਸਮਝਦੇ ਹਾਂ ਇਹ ਅੱਖਰ ਸਾਡੇ ਉੱਤੇ ਨਹੀਂ ਟੁੱਕਦਾ, ਕਿਸੇ ਹੋਰ ਲਈ ਵਰਤਿਆ ਗਿਆ ਹੋਵੇਗਾ। ਐਸਾ ਸਮਝਣਾ ਹੀ ਸਾਡੀ ਹਉਮੈ ਦੀ ਹੰਗਤਾ ਜਾਂ ਹਉਂਧਾਰੀ ਸਾਕਤ ਹੋਣ ਦੀ ਗਵਾਹੀ ਹੈ। ਹਾਂਜੀ, ਹੈਰਾਨੀ ਵਾਲੀ ਗੱਲ ਹੈ, ਸਾਕਤ ਅੱਖਰ ਪੜ੍ਹ ਕੇ ਜਾਂ ਸੁਣ ਕੇ ਅਸੀਂ ਸਮਝਦੇ ਹਾਂ ਇਹ ਅੱਖਰ ਸਾਡੇ ਉੱਤੇ ਨਹੀਂ ਟੁੱਕਦਾ, ਕਿਸੇ ਹੋਰ ਲਈ ਵਰਤਿਆ ਗਿਆ ਹੋਵੇਗਾ। ਐਸਾ ਸਮਝਣਾ ਹੀ ਸਾਡੀ ਹਉਮੈ ਦੀ ਹੰਗਤਾ ਜਾਂ ਹਉਂਤਾਰੀ ਸਾਕਤ ਹੋਣ ਦੀ ਗਵਾਹੀ ਹੈ। ਇਹੋ ਕਾਰਨ ਹੈ ਇਤਨੇ ਪਾਠ ਪੂਜਾ ਕਥਾ ਵਾਰਤਾ ਕਰਮ ਕਿਰਿਆ ਕਰਦਿਆਂ ਹੋਇਆਂ ਅਤੇ ਸੁਣਦਿਆਂ ਵੀ ਜੀਵ ਮੋਹ ਮਾਇਆ ਦੇ ਵਿੱਚ ਪਲਚ ਪਲਚ ਕੇ ਨਰਕ ਭੋਗ ਰਹੇ ਹਨ। ਉੱਪਰਲੀਆਂ ਵਿਚਾਰਾਂ ਤੋਂ ਸਿੱਧ ਹੁੰਦਾ ਹੈ ਕਿ ਗੁਰਮੁਖਾਂ ਦੀ ਉੱਚੀ ਸੁੱਚੀ ਆਤਮਕ ਅਵਸਥਾ ਸਾਕਤ ਦੇ ਜੀਵਨ ਤੋਂ ਹੋਰ ਵੇ ਵਿਲੱਖਣ ਮੁਖਾਲਫ ਉਲਟ ਮੁਤਜ਼ਾਤ ਹੈ। ਇਸ ਲਈ ਮਨ ਦੀ ਬਾਹਰ ਮੁਖੀ ਜੀਵਨ ਰੋਡ ਨੂੰ ਮਾਇਕੀ ਮੰਡਲ ਤੋਂ ਠੱਲ ਕੇ ਮੋੜ ਕੇ ਬਦਲ ਕੇ ਪਲਟ ਕੇ ਆਤਮਕ ਮੰਡਲ ਵੱਲ ਉਲਟਾਉਣਾ ਹੀ ਸਾਕਤ ਸਿਉਂ ਕਰ ਉਲਟੀ ਰੇਹ ਦੇ ਉਪਦੇਸ਼ ਨੂੰ ਕਮਾਉਣਾ ਹੈ ਅਤੇ ਆਤਮ ਮੰਡਲ ਵਿੱਚ ਪ੍ਰਵੇਸ਼ ਕਰਨਾ ਹੈ ਜੀ। ਹਾਂਜੀ, ਮਨ ਦੀ ਬਾਹਰ ਮੁਖੀ ਜੀਵਨ ਰੋਡ ਨੂੰ ਮਾਇਕੀ ਮੰਡਲ ਤੋਂ ਠੱਲ ਕੇ ਮਾਇਕੀ ਮੰਡਲ ਤੋਂ ਮੋੜ ਕੇ ਬਦਲ ਕੇ ਪਲਟ ਕੇ ਆਤਮਕ ਮੰਡਲ ਵੱਲ ਉਲਟਾਉਣਾ ਹੀ ਸਾਕਤ ਸਿਉ ਕਰ ਉਲਟੀ ਰੇ ਦੇ ਉਪਦੇਸ਼ ਨੂੰ ਕਮਾਉਣਾ ਹੈ ਅਤੇ ਆਤਮ ਮੰਡਲ ਵਿੱਚ ਪ੍ਰਵੇਸ਼ ਕਰਨਾ ਹੈ। ਗੁਰਮੁਖ ਹੋਏ ਸੋ ਪਲਟਿਆ ਹਰ ਰਾਤੀ ਸਾਜ ਸ਼ਿੰਗਾਰ। ਗੁਰਮੁਖ ਹੋਏ ਸੋ ਪਲਟਿਆ ਹਰ ਰਾਤੀ ਸਾਜ ਸ਼ਿੰਗਾਰ। ਗੁਰਬਾਣੀ ਵਿਚਾਰ ਸਾਕਤ ਸਿਉ ਕਰ ਉਲਟੀ ਰੇ, ਲੇਖ ਨੰਬਰ 67।